ਦੋਸਤੋ SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਹਾਂ ਪ੍ਰੀਤਿੰਦਰ ਗਰੇਵਾਲ ਅਤੇ ਤੁਹਾਨੂੰ ਦੁਸਹਿਰਾ ਮੁਬਾਰਕ ਹੋਵੇ ਅਗਰ ਤੁਸੀਂ ਮਨਾਉਂਦੇ ਹੋ। ਭਾਰਤ 'ਚ ਅੱਜ ਦੁਸਹਿਰੇ ਦੀ ਧੂਮਧਾਮ ਹੈ। ਦੁਸਹਿਰੇ ਦੇ ਰੌਲੇ 'ਚ ਰਾਵਣ ਚੁੱਪ ਚਾਪ ਖੜ੍ਹਾ ਹੁੰਦਾ ਅਤੇ ਕਈ ਕਹਿੰਦੇ ਅੱਜ ਦੇ ਜ਼ਮਾਨੇ 'ਚ ਰਾਮ ਜਲ ਰਿਹਾ ਅਤੇ ਰਾਵਣ ਖਿੜ ਖਿੜ ਹੱਸ ਰਿਹਾ। ਮੇਲੇ ਜਾਂ ਤਿਉਹਾਰ ਜਿਹੜੇ ਹੁੰਦੇ ਆ, ਵੈਸੇ ਉਹਨਾਂ ਸਾਰਿਆਂ ਦਾ ਹੀ ਇੱਕ ਅਤੀਤ ਹੁੰਦਾ, ਇੱਕ ਇਤਿਹਾਸ ਹੁੰਦਾ, ਕਿਸੇ ਦਾ ਮਿਥਿਹਾਸ ਨਾਲ ਜੁੜਿਆ ਹੋਣਾ ਹੁੰਦਾ। ਸੋ ਇਹਨਾਂ ਦਾ ਜਿਹੜਾ ਸੰਬੰਧ ਆ ਉਹ ਧਾਰਮਿਕ, ਸੰਸਕ੍ਰਿਤਿਕ, ਸਮਾਜਿਕ ਰੋਹ ਰੀਤਾਂ ਨਾਲ, ਰਿਵਾਜ਼ਾਂ ਨਾਲ ਹੁੰਦਾ। ਦੁਸਹਿਰਾ ਉਹਨਾਂ ਤਿਉਹਾਰਾਂ ਵਰਗਾ ਇੱਕ ਤਿਉਹਾਰ ਆ, ਨੌ ਨਰਾਤੇ ਅਤੇ ਦਸਵਾਂ ਦੁਸਹਿਰਾ। ਅਤੇ ਇਸ ਤਿਉਹਾਰ ਨੂੰ ਲੋਕ ਵਿਜੇ ਦਸ਼ਮੀ ਦੇ ਨਾਂ ਨਾਲ ਵੀ ਜਾਣਦੇ ਆ। ਵਿਜੇ ਵੈਸੇ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਆ, ਜਿਹਦਾ ਸ਼ਬਦਿਕ ਅਰਥ ਹੁੰਦਾ ਜਿੱਤ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ। ਇਹ ਤਿਉਹਾਰ ਆ ਜਿਹੜਾ ਦੁਸਹਿਰਾ, ਇਹ ਬੁਰਾਈ ਅਤੇ ਅੱਛਾਈ ਦੀ ਜਿੱਤ ਨੂੰ ਦਰਸਾਉਂਦਾ ਅਤੇ ਇਹਦਾ ਅਤੀਤ ਮਿਥਿਹਾਸ ਵੀ ਕਹਿੰਦੇ ਆ ਕਈ ਲੋਕ। ਉਹ ਅਯੋਧਿਆ ਪਤੀ ਸ਼੍ਰੀ ਰਾਮ ਚੰਦਰ ਅਤੇ ਲੰਕਾ ਪਤੀ ਰਾਵਣ ਨਾਲ ਜੁੜਿਆ ਹੋਇਆ। ਸੋ ਬੁਰਾਈ ਅਤੇ ਅੱਛਾਈ ਦੀ ਜਿੱਤ, ਝੂਠ ਉੱਪਰ ਸੱਚ ਦੀ ਜਿੱਤ ਵਜੋਂ ਮਨਾਇਆ ਜਾਣ ਵਾਲਾ ਪ੍ਰੇਰਣਾਦਾਇਕ ਤਿਉਹਾਰ ਦੁਸਹਿਰਾ। ਅਤੇ ਇਹੋ ਜਿਹੇ ਤਿਉਹਾਰਾਂ ਤੋਂ ਹੀ ਵੈਸੇ ਸਾਨੂੰ ਪਤਾ ਲੱਗਦਾ ਵੀ ਜਿਹੜੇ ਸਾਡੇ ਮਹਾਂਪੁਰਸ਼ ਅਵਤਾਰ, ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ ਅਤੇ ਸਮੇਂ ਦੀ ਬੇਇਨਸਾਫੀ ਅਤੇ ਦਬਾਉਣ ਵਾਲੀਆਂ ਤਾਕਤਾਂ ਨਾਲ ਉਹਨਾਂ ਨੇ ਲੋਹਾ ਲਿਆ। ਸੋ ਇਸ ਸੰਬੰਧੀ ਅਖਬਾਰਾਂ 'ਚ ਅੱਜ ਕਾਫੀ ਆਰਟੀਕਲ ਛਪੇ ਨੇ। ਪੰਜਾਬੀ ਟ੍ਰਿਬਿਊਨ, ਜਗਬਾਣੀ, ਅਜੀਤ ਅਤੇ ਰਮਾਇਣ ਤੋਂ ਸਾਨੂੰ ਜਿਹੜੀ ਸੇਧ ਮਿਲਦੀ ਆ ਉਹ ਇਹੀ ਆ ਕਿ ਜਦੋਂ ਤਾਕਤ ਅਗਿਆਨੀ, ਕ੍ਰੋਧੀ, ਹਿੰਸਕ ਜਾਂ ਕਿਸੇ ਦੁਰਾਚਾਰੀ ਦੇ ਹੱਥ ਚਲੀ ਜਾਂਦੀ ਆ ਤਾਂ ਉਹ ਸਵਾਰਥੀ ਹੋ ਜਾਂਦਾ, ਅੱਤਿਆਚਾਰੀ ਹੋ ਜਾਂਦਾ। ਅਤੇ ਉਸ ਵੇਲੇ ਸਾਧੂਆਂ ਦੀ ਰੱਖਿਆ, ਸੱਚ ਦੀ ਰੱਖਿਆ ਅਤੇ ਝੂਠ ਦਾ ਨਾਸ਼ ਕਰਨ ਲਈ ਕਿਸੇ ਮਹਾਂਪੁਰਸ਼ ਨੂੰ ਇਸ ਦੁਨੀਆਂ 'ਚ ਜਨਮ ਲੈ ਕੇ ਉਸ ਬੇਇਨਸਾਫ਼ੀ ਅਤੇ ਦਬਾਓ ਸ਼ਕਤੀ ਨੂੰ ਸਮਾਪਤ ਕਰਨਾ ਪੈਂਦਾ। ਸੋ ਧਰਮ ਗ੍ਰੰਥਾਂ 'ਚ ਇਹ ਗੱਲਾਂ ਬਖੂਬੀ ਲਿਖੀਆਂ ਗਈਆਂ ਨੇ। ਦੁਸਹਿਰੇ ਵਾਲੇ ਦਿਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਨੇ ਅਨੀਤੀ ਅਤੇ ਤੁਲੇ ਰਾਕਸ਼ਸ ਰਾਜਾ ਲੰਕਾਪਤੀ ਰਾਵਣ ਨੂੰ ਮਾਰ ਕੇ ਜਿੱਤ ਹਾਸਲ ਕੀਤੀ ਸੀ। ਅਤੇ ਭਾਰਤ ਦੇ ਕਈ ਹਿੱਸਿਆਂ 'ਚ ਵੈਸੇ ਮਾਤਾ ਦੁਰਗਾ ਦੀ ਵੀ ਪੂਜਾ 10 ਦਿਨ ਲਈ ਕੀਤੀ ਜਾਂਦੀ ਆ। ਸ਼ਾਸਤਰਾਂ ਅਨੁਸਾਰ ਇਹ ਵੀ ਕਿਹਾ ਜਾਂਦਾ ਕਿ ਜਦੋਂ ਦੇਵਤੇ ਰਾਕਸ਼ਾਂ ਤੋਂ ਹਾਰ ਕੇ ਦੇਵੀ ਦੁਰਗਾ ਦੀ ਸ਼ਰਨ 'ਚ ਗਏ ਤਾਂ ਦੁਰਗਾ ਜੀ ਨੇ ਦੇਵਤਿਆਂ ਦੀ ਸ਼ਕਤੀ ਦੇ ਰੂਪ ਪ੍ਰਗਟ ਹੋ ਕੇ ਸਭ ਦੇਵਤਿਆਂ ਦੇ ਸ਼ਾਸਤਰਾਂ ਨਾਲ ਯੁੱਧ ਭੂਮੀ ਜਾ ਕੇ ਉਹਨਾਂ ਦੀ ਰਹਿਨੁਮਾਈ ਕੀਤੀ। ਅਤੇ ਇਸੇ ਲਈ ਉਹਨਾਂ ਨੂੰ ਮਹਿਮਾ ਮਾਈ ਦੁਰਗਾ ਦੇ ਨਾਂ ਨਾਲ ਜਾਣਿਆ ਜਾਂਦਾ। 9 ਦਿਨ ਲਗਾਤਾਰ ਲੜਨ ਤੋਂ ਬਾਅਦ ਵਿਜੇ ਦਸ਼ਮੀ ਜਾਣੀ ਦੁਸਹਿਰੇ ਵਾਲੇ ਦਿਨ ਉਹਨਾਂ ਨੇ ਮਹਿਖਾਸੁਰ ਦਾ ਖਾਤਮਾ ਕੀਤਾ ਸੀ। ਅਤੇ ਇਸੇ ਕਰਕੇ ਦੁਰਗਾ ਮਾਤਾ ਮਹਿਖਾਸੁਰ ਮਰਦਨੀ ਵੀ ਕਹਾਈ ਹੈ। ਅਤੇ ਨਵਰਾਤਿਆਂ ਦੇ ਮਹੱਤਵਪੂਰਨ ਵਰਤਾਂ ਤੋਂ ਬਾਅਦ ਵਿਜੇ ਦਸ਼ਮੀ ਅਤੇ ਮਾਤਾ ਦੁਰਗਾ ਦਾ ਵਿਜੇ ਤਿਉਹਾਰ ਵੀ ਮਨਾਇਆ ਜਾਂਦਾ। ਜੇ ਗੱਲ ਆਪਾਂ ਦੁਸਹਿਰੇ ਦੀ ਕਰਨੀ ਹੈ ਤਾਂ ਆਪਾਂ ਰਾਮਲੀਲਾ ਦੀ ਵੀ ਜ਼ਰੂਰ ਕਰਾਂਗੇ। ਅਤੇ ਰਾਮਲੀਲਾ ਦੌਰਾਨ ਦਰਸਾਇਆ ਜਾਂਦਾ ਕਿ ਰਾਵਣ ਇੱਕ ਵੱਡਾ ਰਾਕਸ਼ਸ ਰਾਜਾ ਸੀ, ਜਿਹਦੇ ਕੋਲ ਅਪਾਰ ਧਨ, ਵੱਡੀ ਸੈਨਾ, ਰਿੱਧੀਆਂ ਸਿੱਧੀਆਂ ਸੀ, ਪਰ ਸ਼੍ਰੀ ਰਾਮ ਚੰਦਰ ਕੋਲ ਸਿਰਫ ਇੱਕ ਚੰਗੀ ਸੈਨਾ ਹੀ ਸੀ, ਧਨ ਦੀ ਕਮੀ ਸੀ, ਸ਼ਸਤਰਾਂ ਦੀ ਥੋੜ੍ਹ ਸੀ, ਪਰ ਜੋ ਉਹਨਾਂ ਕੋਲ ਸੀ ਉਹ ਸੀ ਤਪ, ਤਿਆਗ ਅਤੇ ਪਵਿੱਤਰ ਜੀਵਨ, ਜੋ ਉਹਨਾਂ ਦੀ ਸ਼ਕਤੀ ਸੀ। ਸੋ ਸਦਾਚਾਰ ਦੇ ਗੁਣਾਂ ਨਾਲ ਭਰਪੂਰ ਹੋਣ ਸਦਕਾ ਹੀ ਸ਼੍ਰੀ ਰਾਮ ਚੰਦਰ ਹੰਕਾਰੀ ਰਾਵਣ ਨੂੰ ਖਤਮ ਕਰਨ 'ਚ ਸਫਲ ਰਹੇ। ਉਹ ਗੱਲ ਵੱਖਰੀ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਸ਼੍ਰੀਲੰਕਾ ਵਾਲੇ ਪਾਸੇ, ਅਕਸਰ ਦੱਸਿਆ ਜਾਂਦਾ ਕਿ ਉਹ ਰਾਵਣ ਦੀ ਉਸਤਤ ਕਰਦੇ ਨੇ, ਰਾਵਣ ਦੀ ਪੂਜਾ ਕਰਦੇ ਨੇ। ਉਹ ਵੇਦਾਂ ਦਾ ਗਿਆਤਾ ਸੀ, ਇੱਕ ਸ਼ਕਤੀਮਾਨ ਰਾਜਾ ਸੀ, ਮਹਾਨ ਵਿਦਵਾਨ ਸੀ ਅਤੇ ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨਾਭਾ, ਉਹਨਾਂ ਨੇ ਜਿਹੜਾ ਮਹਾਨ ਕੋਸ਼ ਲਿਖਿਆ ਉਹਦੇ 'ਚ ਪੰਨਾ 615 'ਤੇ ਦੁਸਹਿਰੇ ਸੰਬੰਧੀ ਵਰਣਨ ਕੀਤਾ ਗਿਆ। ਦੁਸਹਿਰਾ ਜਿਸ ਦਿਨ 10 ਪਾਪ ਨਾਸ਼ ਕਰਨ ਵਾਲੀ ਗੰਗਾ ਦਾ ਜਨਮ ਪੁਰਾਣਾ ਨੇ ਲਿਖਿਆ। ਅਤੇ ਉਹਨਾਂ ਨੇ ਜਿਹੜੇ ਇਹ 10 ਪਾਪ ਦੱਸੇ ਨੇ ਉਹ ਨੇ ਇਕਰਾਰ ਕਰਕੇ ਪੂਰਾ ਨਹੀਂ ਕਰਨਾ, ਹਿੰਸਾ, ਵੇਦ ਵਿਰੁੱਧ ਕਰਮ, ਪਰ ਇਸਤਰੀ ਗਮਨ, ਕੁਵਾਕਯ ਜਿਹਨੂੰ ਆਪਾਂ ਭੈੜੇ ਸ਼ਬਦ ਕਹਿੰਦੇ ਹਾਂ, ਉਹ ਕਹਿ ਕੇ ਕਿਸੇ ਦਾ ਮਨ ਦੁਖੀ ਕਰਨਾ, ਝੂਠ, ਚੁਗਲੀ, ਚੋਰੀ, ਕਿਸੇ ਦਾ ਬੁਰਾ ਚਿਤਵਣਾ ਅਤੇ ਕਿਸੇ ਨੂੰ ਬਰਬਾਦ ਕਰਨਾ ਫਜ਼ੂਲ 'ਚ ਹੀ। ਸੋ ਇਹ 10 ਚੀਜ਼ਾਂ ਜਿਨ੍ਹਾਂ ਤੋਂ ਪਰਹੇਜ਼ ਦੱਸਿਆ ਗਿਆ, ਜਿਨ੍ਹਾਂ ਉੱਤੇ ਜਿੱਤ ਪ੍ਰਾਪਤ ਕਰਨ ਲਈ ਇਨਸਾਨ ਨੂੰ ਪ੍ਰੇਰਣਾ ਦਿੱਤੀ ਜਾਂਦੀ ਹੈ ਦੁਸਹਿਰੇ ਵਾਲੇ ਦਿਨ। ਅਤੇ ਇਸੇ ਤਰ੍ਹਾਂ ਉਹਨਾਂ ਨੇ ਮਹਾਨ ਕੋਸ਼ ਲਿਖਿਆ ਵੀ ਵਿਜੇ ਦਸ਼ਮੀ ਅੱਸੂ ਸਦੀ 10, ਜਿਸ ਦਿਨ ਸ਼ੀਸ਼ਧਾਰੀ ਰਾਵਣ ਦੇ ਵੱਧ ਲਈ ਸ਼੍ਰੀ ਰਾਮ ਚੰਦਰ ਜੀ ਨੇ ਚੜ੍ਹਾਈ ਕੀਤੀ ਸੀ। ਤਿੱਥ ਵਿਜੇ ਦਸ਼ਮੀ ਪਾਏ ਉੱਠ ਚੱਲੇ ਸ਼੍ਰੀ ਰਘੁਰਾਏ। ਅਤੇ ਇੱਕ ਕਾਲਮ ਨਵੀਸ ਨੇ ਦਲਵੀਰ ਲੁਧਿਆਣਵੀ, ਉਹਨਾਂ ਅਨੁਸਾਰ ਦੁਸਹਿਰਾ ਜਿਹੜਾ ਸ਼ਬਦ ਆ ਉਹਦਾ ਮਤਲਬ ਆ 10 ਸਿਰਾਂ ਨੂੰ ਹਾਰਨ ਵਾਲਾ। ਅਤੇ ਲੋਕ ਮਨੌਤ ਇਹ ਵੀ ਆ ਕਿ ਰਾਵਣ ਜੋ ਲੰਕਾ ਦਾ ਰਾਜਾ ਸੀ ਉਹਦੇ 10 ਸਿਰ ਸੀ ਅਤੇ ਲੰਕਾ ਵੀ ਕਹਿੰਦੇ ਸੋਨੇ ਦੀ ਬਣੀ ਹੋਈ ਸੀ। ਰਾਵਣ ਇੱਕ ਮਹਾਨ ਵਿਦਵਾਨ, ਬ੍ਰਾਹਮਣ, ਵੇਦਾਂ ਦਾ ਗਿਆਤਾ ਸੀ, ਸ਼ਕਤੀਆਂ ਦਾ ਭੰਡਾਰ ਸੀ ਉਹਦੇ ਕੋਲ। ਅਤੇ ਉਹਨੇ ਇਹ ਭਰਮ ਪਾਲ ਰੱਖਿਆ ਸੀ ਕਿ ਉਹਦੇ ਕੋਲ ਸਭ ਤੋਂ ਵੱਧ ਸ਼ਕਤੀ ਆ ਅਤੇ ਉਹਦਾ ਕੋਈ ਸਾਨੀ ਹੈ ਨਹੀਂ। ਅਤੇ ਉਹਦਾ ਪੁੱਤ ਮੇਘਨਾਥ, ਜਿਹਨੂੰ ਲੋਕ ਇੰਦਰਜੀਤ ਕਹਿੰਦੇ ਸੀ, ਕੁੰਭਕਰਨ ਰਾਵਣ ਦਾ ਵੱਡਾ ਭਰਾ ਸੀ, ਉਹ ਵੀ ਬੜਾ ਬਲਸ਼ਾਲੀ ਸੀ। ਸੋ ਰਾਵਣ ਦਾ ਵੱਧ ਕੀਤਾ ਗਿਆ, 10 ਸਿਰਾਂ ਵਾਲੇ ਰਾਵਣ ਨੂੰ ਜਿੱਤਣ ਵਾਲਾ, ਨਸ਼ਟ ਕਰਨ ਵਾਲਾ, ਵਿਜੇ ਦਸ਼ਮੀ ਦਾ ਤਿਉਹਾਰ ਦੁਸਹਿਰਾ। ਆਮ ਲੋਕ ਕਥਾਵਾਂ 'ਚ ਵੈਸੇ ਰਾਵਣ ਦਾ ਦੂਜਾ ਨਾਂ ਦਸ਼ਕੰਦਰ ਵੀ ਪ੍ਰਚਲਿਤ ਆ, ਜਿਹਦਾ ਅਰਥ ਹੁੰਦਾ ਦਸ ਸਿਰਾਂ ਵਾਲਾ। ਜੈਨ ਦ੍ਰਿਸ਼ਟੀ ਅਨੁਸਾਰ ਰਾਵਣ ਦਾ ਸਿਰ ਤਾਂ ਇੱਕ ਸੀ ਕਹਿੰਦੇ, ਪਰ ਉਹਦੇ ਗਲ 'ਚ ਦਸ ਮਣੀਆਂ ਦਾ ਹਾਰ ਸੀ। ਜਿੱਧਰ ਵੇਖਾਂ ਤੂੰ ਹੀ ਤੂੰ, ਉਹਦੇ 'ਚ ਦੇਖਣ ਨਾਲ ਕਹਿੰਦੇ ਦਸ ਸਿਰ ਦਿਖਾਈ ਦਿੰਦੇ ਸੀ। ਇਹਦੇ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਕਿ ਰਾਵਣ ਬੜੀ ਤੇਜ਼ ਬੁੱਧੀ ਵਾਲਾ ਬੰਦਾ ਸੀ ਅਤੇ ਇੱਕ ਹੀ ਪਲਕ 'ਚ ਕਹਿੰਦੇ ਉਹ ਦਸ ਸਿਰਾਂ ਦਸ ਦਿਮਾਗਾਂ ਜਿੰਨਾ ਕੰਮ ਕਰ ਸਕਦਾ ਸੀ। ਇਹ ਸੋ ਗੱਲਾਂ ਮਿਥਿਹਾਸ ਦੀਆਂ ਨੇ। ਅਤੇ ਵੈਸੇ ਜਿਹੜਾ ਅੱਜ ਦੇ ਜ਼ਮਾਨੇ 'ਚ ਵਿਦਵਾਨ ਧਾਰਮਿਕ ਆਗੂ ਦੁਸਹਿਰੇ ਬਾਰੇ ਦੱਸਦੇ ਆ, ਉਹਨਾਂ ਦਾ ਤਾਂ ਮਤਲਬ ਇਹੀ ਹੁੰਦਾ ਕਿ ਦਸ ਹਰ ਯਾਨੀ ਦਸਾਂ ਚੀਜ਼ਾਂ 'ਤੇ ਕਾਬੂ ਪਾਉਣਾ, ਕਾਮ ਕ੍ਰੋਧ ਲੋਭ ਮੋਹ ਮਦ ਮਤਸਰ ਅਹੰਕਾਰ ਆਲਸ ਹਿੰਸਾ ਅਤੇ ਚੋਰੀ ਇਹਨਾਂ ਦਾ ਤਿਆਗ ਕਰਨਾ। ਅਤੇ ਅੱਸੂ ਮਹੀਨੇ ਦੀ ਸ਼ੁਕਲ ਪੱਖ ਦੀ ਦਸਵੀਂ ਦਾ ਇਹ ਤਿਉਹਾਰ ਵੈਸੇ ਵਰਖਾ ਰੁੱਤ ਦੀ ਸਮਾਪਤੀ ਅਤੇ ਸਰਤ ਰੁੱਤ ਦੀ ਆਮਦ ਦਾ ਪ੍ਰਤੀਕ ਹੈ ਭਾਰਤ 'ਚ। ਹੁਣ ਤੁਸੀਂ ਕਹਿਣਾ ਗੱਲ ਕਾਫੀ ਵੱਧ ਗਈ, ਅਤੇ ਟੇਕ ਹੋਮ ਮੈਸੇਜ ਕੀ ਹੈ ਜੀ? ਦੁਸਹਿਰੇ ਦਾ ਪਵਿੱਤਰ ਤਿਉਹਾਰ ਸਾਨੂੰ ਸਿੱਖਿਆ ਦਿੰਦਾ ਵੀ ਅਸੀਂ ਅੱਤਿਆਚਾਰ ਬਾਹੂ ਅਤੇ ਬੇਇਨਸਾਫੀਆਂ ਦਾ ਹੌਂਸਲੇ ਨਾਲ ਮੁਕਾਬਲਾ ਅਤੇ ਵਿਰੋਧ ਕਰੀਏ, ਅਤੇ ਪੂਰੀ ਤਾਕਤ ਨਾਲ ਸਾਹਸ ਨਾਲ ਝੂਠ ਅਤੇ ਛਲ ਕਪਟ ਦੀ ਰਾਜਨੀਤੀ ਦਾ ਵਿਰੋਧ ਕਰੀਏ, ਅਤੇ ਇਨਸਾਫੀ ਰਾਜ ਦੀ ਪ੍ਰਾਪਤੀ ਲਈ ਕਪਟੀਆਂ ਦਾ ਸਾਥ ਛੱਡ ਕੇ ਸੱਚੇ ਸੁੱਚੇ ਲੀਡਰਾਂ ਦਾ ਪੱਲਾ ਫੜੀਏ। ਜੇ ਰਾਵਣ ਦੇ ਦਸ ਸਿਰ ਸੀ ਤਾਂ ਅੱਜ ਦੇ ਜ਼ਮਾਨੇ 'ਚ ਵੀ ਬਦੀ ਕਈ ਸਿਰ ਲੈ ਕੇ ਸਮਾਜ 'ਚ ਘੁੰਮਦੀ ਨਜ਼ਰ ਆਉਂਦੀ ਹੈ। ਰਾਮ ਜਲ ਰਿਹਾ ਇੱਥੇ ਅਤੇ ਰਾਵਣ ਅਜੇ ਸੜਿਆ ਨਹੀਂ, ਪਰ ਫਿਰ ਵੀ ਤੁਹਾਨੂੰ ਦੁਸਹਿਰਾ ਮੁਬਾਰਕ। SBS ਪੰਜਾਬੀ ਲਈ ਮੈਂ ਪ੍ਰੀਤ ਇੰਦਰ ਗਰੇਵਾਲ। SBS 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 SBS